ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਪੈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕੋ ਨਾਨਕ ਹਮ ਨੀਚ ਕਰਮਾ, ਕੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ, ਕੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੀ ਰਚਨਾ ਤੋਂ ਬਾਅਦ ਜਿਤਨੇ ਵੀ ਧਾਰਮਿਕ ਪੁਰਸ਼, ਜਿਤਨੇ ਵੀ ਪੀਰ ਅਵਤਾਰ ਰਿਸ਼ੀ ਮੁਨੀ, ਜਾਂ ਜਿਤਨੇ ਵੀ ਧਾਰਮਿਕ ਗ੍ਰੰਥ ਇਸ ਵਕਤ ਸਾਨੂੰ ਉਪਲਬਧ ਹਨ, ਸਾਰਿਆਂ ਦੇ ਮਤ ਸਿਧਾਂਤ ਵਿਚਾਰ ਅਲੱਗ ਅਲੱਗ ਹੋ ਸਕਦੇ ਹਨ, ਪਰ ਇੱਕ ਵਿਚਾਰ ਸਾਰੇ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰ ਅਵਤਾਰਨਾਂ ਦਾ, ਸਾਰੇ ਗੁਰੂਆਂ ਦਾ ਸਾਂਝਾ ਹੈ, ਸਾਰੇ ਗ੍ਰੰਥਾਂ ਦਾ ਸਾਂਝਾ ਹੈ ਕਿ ਮਨੁੱਖ ਜਨਮ ਬਹੁਤ ਲੰਮੇ ਸਮੇਂ ਤੋਂ ਬਾਅਦ ਪ੍ਰਾਪਤ ਹੁੰਦਾ, ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਪ੍ਰਾਪਤੀ ਕਾਹਤੇ ਹੋਈ ਹੈ? ਇਹ ਸਾਰੇ ਹੀ ਗ੍ਰੰਥ, ਸਾਰੇ ਹੀ ਧਾਰਮਿਕ ਆਗੂ ਸਹਿਮਤ ਹਨ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸਾਰੇ ਰਿਸ਼ੀਆਂ ਮੁਨੀਆਂ ਸਾਰੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਸਾਂਝੀ ਹੈ ਕਿ ਮਨੁੱਖ ਜਨਮ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਿਲਦਾ ਹੈ। ਇਸ ਤੋਂ ਅੱਗੇ ਵਿਚਾਰ ਆਉਂਦੀ ਹੈ, ਜੇ ਪ੍ਰਾਪਤੀ ਵਾਸਤੇ ਮਿਲਦਾ ਹੈ ਤਾਂ ਪ੍ਰਾਪਤੀ ਕਿਵੇਂ ਹੋਵੇ? ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਕੀ ਹੈ? ਜਦੋਂ ਕਿਸੇ ਚੀਜ਼ ਦੀ ਲੋੜ ਪੈਦਾ ਹੁੰਦੀ ਹੈ ਤਾਂ ਦੂਜੇ ਨੰਬਰ 'ਤੇ ਇਹ ਵਿਚਾਰ ਆਵੇਗੀ ਇਹ ਚੀਜ਼ ਇਹ ਵਸਤੂ ਪ੍ਰਾਪਤ ਕਿੱਥੋਂ ਹੋਵੇਗੀ, ਕਿਵੇਂ ਹੋਵੇਗੀ। ਮਨੁੱਖ ਜਨਮ ਦੀ ਲੋੜ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਅਤੇ ਹੁਣ ਗੋਬਿੰਦ ਨੂੰ ਮਿਲਣਾ ਕਿਵੇਂ ਹੈ, ਪਰਮੇਸ਼ਰ ਨੂੰ ਮਿਲਿਆ ਕਿਵੇਂ ਜਾਵੇ। ਸਾਡੇ ਦੇਸ਼ ਵਿੱਚ ਜਿਤਨੇ ਵੀ ਧਾਰਮਿਕ ਆਗੂ ਆਏ, ਸਾਰਿਆਂ ਨੇ ਹੀ ਵਾਹਿਗੁਰੂ ਨੂੰ ਮਿਲਾਉਣ ਦਾ, ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਦੱਸਿਆ। ਸਾਰੇ ਰਾਹ ਚੰਗੇ ਹਨ ਜੋ ਵਾਹਿਗੁਰੂ ਨੂੰ ਮਿਲਾਉਂਦੇ ਹਨ, ਜੋ ਈਸ਼ਵਰ ਅਕਾਲ ਪੁਰਖ ਤੱਕ ਸਾਨੂੰ ਪਹੁੰਚਾਉਂਦੇ ਹਨ, ਉਹ ਸਾਰੇ ਮਾਰਗ ਚੰਗੇ ਹਨ। ਪਰ ਸਭ ਤੋਂ ਚੰਗਾ ਮਾਰਗ ਉਹ ਹੁੰਦਾ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਤੈਅ ਕਰ ਸਕੀਏ, ਆਰਾਮ ਦੇ ਨਾਲ ਜਿਸ ਦੀ ਪ੍ਰਾਪਤੀ ਹੋ ਸਕੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਦੋ ਪ੍ਰਮੁੱਖ ਰਸਤੇ ਚੱਲਦੇ ਸਨ, ਇੱਕ ਹੱਠ ਯੋਗ ਸੀ, ਇੱਕ ਕਰਮ ਯੋਗ ਸੀ। ਹੱਠ ਯੋਗ ਹੈ ਘਰ ਬਾਰ ਛੱਡ ਕੇ ਜੰਗਲਾਂ ਉਜਾੜਾਂ ਵਿੱਚ ਨੰਗੇ ਭੁੱਖੇ ਰਹਿ ਕੇ ਪੁੱਠੇ ਲਟਕ ਕੇ ਕਠਿਨ ਤਪੱਸਿਆ ਕਰਨੀ, ਇਹਨੂੰ ਕਹਿੰਦੇ ਨੇ ਹੱਠ ਯੋਗ। ਕਰਮ ਯੋਗ ਹੁੰਦਾ ਵੱਡੇ ਵੱਡੇ ਦਾਨ ਪੁੰਨ ਜਗ ਕਰਨੇ, ਤੀਰਥਾਂ 'ਤੇ ਭ੍ਰਮਣ ਕਰਨਾ, ਹਾਥੀ ਘੋੜੇ ਦਾਨ ਕਰਨੇ, ਇਹ ਕਰਮ ਯੋਗ ਹੈ। ਇਹ ਦੋਵੇਂ ਚੰਗੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਆਈ ਕਿ ਇਹਨਾਂ ਸਾਧਨਾਂ ਰਾਹੀਂ ਬਹੁਤ ਥੋੜ੍ਹੇ ਲੋਕ ਲੰਘ ਸਕਦੇ ਹਨ, ਬਹੁਤ ਥੋੜ੍ਹੇ ਹਨ ਜੋ ਕਠਿਨ ਤਪੱਸਿਆ ਕਰਕੇ ਭੁੱਖੇ ਅਤੇ ਆਏ ਰਹਿ ਕੇ ਜੰਗਲਾਂ ਵਿੱਚ ਸਭ ਕੁਝ ਤਿਆਗ ਕਰਕੇ ਵਾਹਿਗੁਰੂ ਨੂੰ ਮਿਲਣਗੇ, ਅਤੇ ਉਹ ਵੀ ਬਹੁਤ ਥੋੜ੍ਹੇ ਹੋਣਗੇ ਜੋ ਵੱਡੇ ਵੱਡੇ ਦਾਨ ਪੁੰਨ ਵੱਡੇ ਵੱਡੇ ਜਗ ਕਰਕੇ ਵਾਹਿਗੁਰੂ ਤੱਕ ਪਹੁੰਚਣਗੇ। ਤੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ, ਉਹ ਆਏ ਸੀ ਸਾਰਿਆਂ ਨੂੰ ਪਾਰ ਲੰਘਾਉਣ। ਪਸ਼ੂ ਪਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਉਹ ਰਸਤਾ ਸੰਸਾਰ ਨੂੰ ਦੱਸੀਏ ਜਿਸ ਰਸਤੇ ਵਿੱਚ ਸਾਰੇ ਲੰਘ ਸਕਣ, ਸਾਰੇ ਤੁਰ ਸਕਣ। ਉਸ ਰਸਤੇ ਦਾ ਜ਼ਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਸ੍ਰੀ ਦਸਮ ਗ੍ਰੰਥ ਵਿੱਚ ਬਚਨ ਕਰਦੇ ਹਨ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪਰਲੋਕ ਸੁਣਿਓ, ਬਿਰਧ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਕੀ ਰਸਤਾ ਗੁਰੂ ਨਾਨਕ ਨੇ ਦਿੱਤਾ? ਸੰਗਤ ਪਾਰ ਉਤਾਰਨ ਕਹੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਪੰਥ ਦਾ ਅਰਥ ਹੈ ਰਸਤਾ, ਮਾਰਗ। ਜਿੱਥੇ ਵੀ ਬਾਣੀ ਵਿੱਚ ਪੰਥ ਸ਼ਬਦ ਆਵੇਗਾ ਉਹ ਰਸਤੇ ਦਾ ਵਾਚਕ ਹੋਵੇਗਾ। ਪਾਥ, ਪੰਥ, ਪੰਥੀ, ਪੰਥੀ ਕਹੀਏ ਰਾਹੀ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ ਇਹ ਸੰਸਾਰ ਦੇ ਲੋਕੋ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਜਨਮ ਦੀ ਸਫਲਤਾ ਵਾਸਤੇ, ਇਸ ਜੀਵ ਨੂੰ ਈਸ਼ਵਰ ਤੱਕ ਪਹੁੰਚਾਉਣ ਵਾਸਤੇ, ਕਿਉਂਕਿ ਕਾਰਜ ਹੈ ਮਨੁੱਖ ਦਾ ਪਰਮੇਸ਼ਰ ਦਾ ਮਿਲਾਪ, ਬਾਣੀ ਨੇ ਲਿਖ ਦਿੱਤਾ ਹੈ। ਇਹੋ ਤੇਰੀ ਬਾਰੀ ਗੋਬਿੰਦ ਮਿਲਣ, ਇਹੋ ਤੇਰੀ ਬਾਰੀ ਗੋਬਿੰਦ ਮਿਲਣ ਦੀ,
ਇਹੋ ਤੇਰੀ ਬਾਰੀ ਗੋਬਿੰਦ ਮਿਲਣ,
ਯਾਰ
ਆਇਓ ਤੇਰੀ ਬਾਰੀ ਗੋਬਿੰਦ ਮਿਲਣ,
ਗੋਬਿੰਦ ਮਿਲਣ ਦੀ, ਗੋਬਿੰਦ ਮਿਲਣ ਦੀ,
ਬਾਰੀ ਗੋਬਿੰਦ।
ਇਹ ਜਿਹੜਾ ਬਚਨ ਹੈ ਸਾਰਿਆਂ ਵਾਸਤੇ ਹੈ। ਤਪ ਕਰਨ ਵਾਲਾ ਤਪੀਆ ਮਿਲ ਜਾਵੇਗਾ, ਦਾਨ ਪੁੰਨ ਕਰਨ ਵਾਲਾ ਦਾਨੀ ਮਿਲ ਜਾਵੇਗਾ, ਪਰ ਮਨੁੱਖ ਦੇਹੀ ਤਾਂ ਸਾਰਿਆਂ ਨੂੰ ਪ੍ਰਾਪਤ ਹੋਈ ਹੈ। ਤੋ ਸਾਰਿਆਂ ਨੂੰ ਵਾਹਿਗੁਰੂ ਦੇ ਮਿਲਾਪ ਦਾ ਸਾਧਨ ਕਲਯੁਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਹਨ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਪਾਰ ਉਤਾਰਨ ਕਹੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਇਹ ਰਸਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਕਿ ਸਾਰੇ ਹੀ ਰੱਬ ਤੱਕ ਪੁੱਜ ਜਾਣ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਪ ਦਾ ਖੰਡਨ ਨਹੀਂ ਕੀਤਾ, ਦਾਨ ਕਰਮ ਦਾ ਖੰਡਨ ਨਹੀਂ ਕੀਤਾ, ਪਰ ਸਤਿਗੁਰੂ ਨਾਨਕ ਦੇਵ ਜੀ ਨੇ ਨਾਰਾ ਲਾਇਆ, ਭਾਈ ਤਪ ਕਰਕੇ ਬਹੁਤ ਥੋੜ੍ਹੇ ਲੰਘ ਸਕਦੇ ਨੇ, ਦਾਨ ਕਰਨ ਵਾਲੇ ਵੀ ਬਹੁਤ ਥੋੜ੍ਹੇ ਪੁੱਜਣਗੇ, ਆਓ ਸਾਰਿਆਂ ਦੇ ਲੰਘਣ ਦਾ ਰਸਤਾ ਬਣਾਈਏ। ਸੰਗਤ ਰੂਪੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਸਾਗਰ ਦੇ ਉੱਤੇ ਪੁਲ ਬਣਾ ਦਿੱਤਾ। ਪੁਲ ਦੀ ਇੱਕ ਸਿਫਤ ਹੁੰਦੀ ਹੈ ਪ੍ਰੇਮੀਓ, ਜਦੋਂ ਵੀ ਤੁਸੀਂ ਪੁਲ 'ਤੇ ਜਾਓਗੇ, ਪੁਲ ਦਾ ਇੱਕ ਗੁਣ ਵੇਖਿਓ ਕਿ ਪੁਲ ਕਦੇ ਨਹੀਂ ਵੇਖਦਾ ਮੇਰੇ 'ਤੇ ਲੰਘਣ ਵਾਲਾ ਕੌਣ ਹੈ, ਉਹ ਗਰੀਬ ਹੈ ਜਾਂ ਅਮੀਰ ਹੈ, ਰਾਜਾ ਹੈ ਜਾਂ ਭਿਖਾਰੀ ਹੈ, ਦਾਨੀ ਹੈ ਜਾਂ ਪਾਪੀ ਹੈ। ਪੁਲ ਕਦੇ ਨਹੀਂ ਵੇਖਿਆ ਕਰਦਾ ਕਿ ਮੇਰੇ ਉੱਤੋਂ ਚੋਰ ਲੰਘ ਰਿਹਾ ਕਿ ਸਾਧ ਲੰਘ ਰਿਹਾ। ਪੁਲ ਇਹ ਵੀ ਨਹੀਂ ਵੇਖਦਾ ਮੁਸਲਮਾਨ ਹੈ, ਹਿੰਦੂ ਹੈ, ਈਸਾਈ ਹੈ, ਸਿੱਖ ਹੈ। ਪੁਲ ਇਹ ਵੀ ਨਹੀਂ ਵੇਖਦਾ ਗਰੀਬ ਹੈ, ਅਮੀਰ ਹੈ। ਪੁਲ ਦੀ ਸਿਫਤ ਹੈ, ਪੁਲ ਵਿੱਚ ਗੁਣ ਹੈ ਕਿ ਜਿਹੜਾ ਵੀ ਪੁਲ ਉੱਤੇ ਚਲਿਆ ਗਿਆ ਉਹ ਸਾਰਿਆਂ ਨੂੰ ਪਾਰ ਕਰ ਦਿੰਦਾ। ਅਤੇ ਇੱਕ ਹੋਰ ਸਿਫਤ ਹੈ ਕਿ ਬੰਦਿਆਂ ਦੀ ਗੱਲ ਨਹੀਂ, ਜੇ ਪਸ਼ੂ ਵੀ ਚਲੇ ਜਾਣ ਪੁਲ ਉਹਨਾਂ ਨੂੰ ਵੀ ਪਾਰ ਕਰ ਦਿੰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰਿਆਂ ਨੂੰ ਪਾਰ ਲੰਘਾਉਣਾ ਸੀ, ਜਿਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਸਾਗਰ ਦੇ ਉੱਤੇ ਕਠਿਨ ਤਪੱਸਿਆ ਕਰਕੇ ਲੰਘਣ ਦੀ ਜਾਂ ਕਰਮ ਧਰਮ ਪੁੰਨ ਦਾਨ ਕਰਕੇ ਲੰਘਣ ਦੇ ਰਸਤਿਆਂ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਨੇ ਸਤ ਸੰਗਤ ਦਾ ਰਸਤਾ ਬਣਾਇਆ, ਕਿਉਂਕਿ ਪੁਲ ਉੱਤੇ ਜੋ ਵੀ ਚਲਿਆ ਗਿਆ ਉਹੀ ਪਾਰ ਹੋ ਗਿਆ, ਅਤੇ ਸਤ ਸੰਗਤ ਵਿੱਚ ਜੋ ਵੀ ਆ ਗਿਆ, ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਪਾਤ, ਅਮੀਰ ਗਰੀਬ, ਆਪਣਾ ਪਰਾਇਆ ਕੁਝ ਨਹੀਂ ਵੇਖਦਾ, ਸਭ ਨੂੰ ਪਾਰ ਲੰਘਾ ਦਿੰਦਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਵਿੱਚ ਸਤ ਸੰਗਤ ਦਾ ਪੁਲ ਬਣਾਇਆ, ਜੋ ਵੀ ਸੰਗਤ ਵਿੱਚ ਆ ਗਿਆ ਸੰਗਤ ਨੇ ਉਹਨੂੰ ਪਾਰ ਲੰਘਾ ਦੇਣਾ। ਤੁਲਸੀ ਮਹਾਰਾਜ ਰਮਾਇਣ ਵਿੱਚ ਵੀ ਇਹੀ ਬਚਨ ਕਰਦੇ ਨੇ, ਪ੍ਰਥਮ ਭਗਤ ਸੰਤਨ ਕੋ ਸੰਗਾ, ਸਾਰਿਆਂ 'ਤੇ ਪਹਿਲੀ ਭਗਤੀ ਹੀ ਇਹੀ ਹੈ ਸਤ ਸੰਗਤ ਕਰਨੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਹ ਪਦਵੀ ਬਖਸ਼ੀ ਹੈ, ਮਾਣ ਬਖਸ਼ੇ ਹੈ, ਧਰਨ ਗਗਨ ਨਭ ਖੰਡਮ ਹੈ, ਜੋਤ ਸਵੈ ਰੂਪੀ ਰਹੋ ਭਰ, ਪਣ ਮਥਰਾ ਕਿਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਧੰਨ ਧੰਨ ਸਤਿਗੁਰ ਗੁਰੂ ਰਾਮਦਾਸ ਮਹਾਰਾਜ, ਸੋਢੀ ਸੁਲਤਾਨ, ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਬੀਬੀ ਭਾਨੀ ਜੀ ਦੀ ਕੁੱਖ ਤੋਂ ਤਿੰਨ ਸਪੁੱਤਰ ਪੈਦਾ ਹੋਏ। ਸਭ ਤੋਂ ਵੱਡੇ ਸਪੁੱਤਰ ਗੁਰੂ ਰਾਮਦਾਸ ਜੀ ਦੇ ਬਾਬਾ ਪ੍ਰਿਥੀ ਚੰਦ ਜੀ, ਦੂਜੇ ਸਪੁੱਤਰ ਸੀ ਬਾਬਾ ਮਹਾਂਦੇਵ ਜੀ ਅਤੇ ਤੀਜੇ ਸਭ ਤੋਂ ਛੋਟੇ ਸਪੁੱਤਰ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਤਖ਼ਤੈ ਉੱਪਰ ਸੋਭ ਹੈ ਜੋ ਤਖ਼ਤੈ ਲਾਇਕ ਹੋਈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹਰ ਪਕਸ਼ ਤੋਂ ਲਾਇਕ ਕਾਮਯਾਬ ਸਮਝ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ੀ ਹੋਈ ਗੱਦੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਖਸ਼ ਦਿੱਤੀ ਅਤੇ ਆਪ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪੁੱਜ ਗਏ। ਗੱਦੀ ਬਖਸ਼ਣ ਤੋਂ ਤੀਜੇ ਦਿਨ ਸਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੱਚਖੰਡ ਨੂੰ ਪਿਆਨਾ ਕਰ ਗਏ ਅਤੇ ਜਦੋਂ ਗੁਰੂ ਮਹਾਰਾਜ ਸੱਚਖੰਡ ਪੁੱਜੇ ਤਾਂ ਉਦੋਂ ਸੱਚਖੰਡ ਦੇ ਵਿੱਚੋਂ ਸਾਰੀ ਸ੍ਰਿਸ਼ਟੀ ਧਰਤੀ ਦੇ ਉੱਤੋਂ ਇਹੀ ਆਵਾਜ਼ ਆਈ ਸੀ, ਛਤਰ ਸਿੰਘਾਸਣ ਪ੍ਰਿਥਮੀ, ਛਤਰ ਸਿੰਘਾਸਣ ਪ੍ਰਿਥਮੀ, ਛਤਰ ਸਿੰਘਾਸਣ ਪ੍ਰਿਥਵੀ, ਛਤਰ ਸਿੰਘਾਸਣ ਪ੍ਰਿਥਵੀ,
ਗੁਰੂ ਅਰਜਨ ਕੋ ਦੇ ਆਇਓ, ਛਤਰ ਸਿੰਘਾਸਣ ਪ੍ਰਿਥਵੀ, ਛਤਰ ਸਿੰਘਾਸਣ ਪ੍ਰਿਥਵੀ,
ਗੁਰੂ ਅਰਜਨ ਕੋ ਦੇ ਆਇਓ, ਛਤਰ ਸਿੰਘਾਸਣ, ਛਤਰ ਸਿੰਘਾਸਣ ਪ੍ਰਿਥਵੀ, ਗੁਰੂ ਰਾਮਦਾਸ ਮਹਾਰਾਜ ਸਾਰੀ ਸ੍ਰਿਸ਼ਟੀ ਦਾ ਛਤਰ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਜੋਤ, ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ ਕੇ ਸੱਚਖੰਡ ਪਿਆਨਾ ਕਰ ਗਏ ਸ਼੍ਰੀ ਗੋਇੰਦਵਾਲ ਸਾਹਿਬ। ਉਦੋਂ ਗੁਰਸਿੱਖ ਪਿਆਰੇ ਉਹ ਸਿੱਖ ਜਗਤ ਦੇ ਵੇਦ ਵਿਆਸ ਪੂਰਨ ਗੁਰਸਿੱਖ ਗੁਰਮੁਖ ਪਿਆਰੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਗਰੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪੁੱਜੇ ਹੋਏ ਸੀ। ਜਦੋਂ ਆਗਰੇ ਤੋਂ ਵਾਪਸ ਆਏ ਭਾਈ ਸਾਹਿਬ ਜੀ ਤਾਂ ਸਿੱਧੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਪੁੱਜੇ। ਆਪਸ ਵਿੱਚ ਵਿਚਾਰ ਹੋਇਆ, ਜਦੋਂ ਵਿਚਾਰ ਕਰ ਰਹੇ ਸੀ ਭਾਈ ਗੁਰਦਾਸ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਤਾਂ ਉਸੇ ਸਮੇਂ ਲਾਂਗਰੀ ਲੰਗਰ ਵਿੱਚੋਂ ਪ੍ਰਸ਼ਾਦੇ ਲੈ ਕੇ ਆ ਗਿਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੱਥ ਉੱਤੇ ਦੋ ਮਿੱਸੇ ਪ੍ਰਸ਼ਾਦੇ ਧਰ ਦਿੱਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੀ ਦੋ ਮਿੱਸੇ ਪ੍ਰਸ਼ਾਦੇ ਦੇ ਦਿੱਤੇ, ਨਾਲ ਜਲ ਦਾ ਗਲਾਸ ਦੇ ਦਿੱਤਾ। ਬੜੇ ਪਿਆਰ ਦੇ ਨਾਲ ਵਾਹਿਗੁਰੂ ਦਾ ਸ਼ੁਕਰ ਕਰਕੇ ਪ੍ਰਸ਼ਾਦਾ ਛਕਿਆ, ਸੰਗਤ ਨੇ ਛਕਿਆ। ਜਦੋਂ ਭਾਈ ਸਾਹਿਬ ਜੀ ਨੇ ਪ੍ਰਸ਼ਾਦਾ ਛਕ ਲਿਆ, ਅਰਦਾਸ ਹੋਈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਸਤਿਗੁਰ ਇਹ ਕੀ ਖੇਡ ਵਰਤਾ ਦਿੱਤੀ ਹੈ? ਇਹ ਤਾਂ ਉਹ ਲੰਗਰ ਹੈ ਜਿੱਥੇ ਰਸ ਅੰਮ੍ਰਿਤ ਖੀਰ ਕਿਹਾਲੀ, ਜਿਸ ਲੰਗਰ ਵਿੱਚ ਖੀਰ ਵਰਤਦੀ ਸੀ ਉਹ ਵੀ ਦੇਸੀ ਘੀ ਪਾ ਕੇ ਵਰਤਾਈ ਜਾਂਦੀ ਸੀ। 24 ਘੰਟੇ ਪੂਰੀਆਂ ਪ੍ਰਸ਼ਾਦ ਖੀਰਾਂ ਚੱਲਦੀਆਂ ਸੀ। ਆ ਕੀ ਖੇਡ ਵਰਤੀ ਹੈ ਕਿ ਮੈਂ ਐਡੀ ਦੇਰ ਬਾਅਦ ਆਏ ਅਤੇ ਤੁਸੀਂ ਦੋ ਸੁੱਕੇ ਪ੍ਰਸ਼ਾਦੇ ਵਰਤਾ ਦਿੱਤੇ ਅਤੇ ਆਪ ਵੀ ਸੁੱਕੇ ਪ੍ਰਸ਼ਾਦੇ ਛਕੇ? ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਭਾਈ ਸਾਹਿਬ ਜੀ ਸ਼ਿਕਵਾ ਕਰਨ ਦੀ ਤਾਂ ਲੋੜ ਨਹੀਂ, ਮੈਂ ਵੀ ਉਹੀ ਛਕੇ ਨੇ ਜੋ ਤੁਸੀਂ ਛਕੇ ਨੇ, ਸਾਰੀ ਸੰਗਤ ਵਿੱਚ ਵੀ ਇਹੀ ਪ੍ਰਸ਼ਾਦੇ ਵਰਤੇ ਨੇ। ਭਾਈ ਸਾਹਿਬ ਬਹੁਤ ਵਿਦਵਾਨ ਸਨ, ਕਹਿਣ ਲੱਗੇ, ਸਤਿਗੁਰੂ ਜੀ ਕੋਈ ਰਾਜ ਹੈ ਵਿੱਚ, ਕੋਈ ਕਾਰਨ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਭਾਈ ਸਾਹਿਬ ਜੀ ਜੇ ਫਿਰ ਬਹੁਤੀ ਗੱਲ ਪੁੱਛਣੀ ਹੈ ਤਾਂ ਅੰਦਰ ਜਾਓ, ਤੁਹਾਡੇ ਭੈਣ ਜੀ ਬੈਠੇ ਨੇ, ਉਹਨਾਂ ਤੋਂ ਜਾ ਕੇ ਸਾਰੀ ਗੱਲ ਪੁੱਛ ਲਓ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ, ਆਪ ਵੀ ਦੱਸ ਸਕਦੇ ਸੀ ਕਿੰਨੀ ਸਹਿਣਸ਼ੀਲਤਾ, ਕਿੰਨਾ ਧੀਰਜ, ਕਿੰਨਾ ਸਿਦਕ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਦਰ ਗਏ ਸਤਿਕਾਰਯੋਗ ਬੀਬੀ ਭਾਨੀ ਜੀ ਪੁੱਛਿਆ ਭੈਣ ਜੀ ਕੀ ਗੱਲ ਹੋ ਗਈ ਸੁੱਕੇ ਪ੍ਰਸ਼ਾਦੇ ਮਿਲੇ ਨੇ ਇੱਥੇ ਤਾਂ ਲੰਗਰ 24 ਘੰਟੇ ਟੁੱਟ ਵਰਤਦਾ ਸੀ ਟੋਟ ਨਹੀਂ ਸੀ ਆਉਂਦੀ ਅਤੇ ਇਹ ਕੀ ਕਾਰਨ ਹੋ ਗਿਆ ਭੈਣ ਬੀਬੀ ਭਾਨੀ ਜੀ ਨੇ ਬਚਨ ਕੀਤਾ ਵੀਰ ਜੀ ਸੁੱਖ ਕਰੋ ਕਿ ਅੱਜ ਸੁੱਕੇ ਪ੍ਰਸ਼ਾਦੇ ਵੀ ਮਿਲੇ ਨੇ ਇੱਥੇ ਤਾਂ ਇਹੋ ਜਿਹੀ ਰਚਨਾ ਹੋ ਚੁੱਕੀ ਹੈ ਕਈ ਵਾਰ ਮਸਤ ਲੰਗਰ ਰਹਿੰਦਾ ਇੱਕ ਇੱਕ ਡੰਗੇ ਪ੍ਰਸ਼ਾਦਾ ਪੱਕਦਾ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਕਿ ਗੁਰੂ ਕੇ ਲੰਗਰ ਵਿੱਚ ਇਹ ਗੱਲ ਭਾਈ ਸਾਹਿਬ ਕਹਿੰਦੇ ਕਾਰਨ ਕੀ ਹੈ ਤਾਂ ਬੀਬੀ ਭਾਨੀ ਜੀ ਨੇ ਸਭ ਕੁਝ ਦੱਸ ਦਿੱਤਾ ਕਿ ਭਰਾ ਜੀ ਕਾਰਨ ਇਹ ਹੈ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪਿਰਥੀ ਚੰਦ ਉਹ ਗੁਰਗੱਦੀ ਦੀ ਲਾਲਸਾ ਰੱਖਦਾ ਸੀ ਕਿ ਗੱਦੀ ਮੈਨੂੰ ਮਿਲੇ ਪਰ ਗੱਦੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਬਖਸ਼ ਗਏ ਹਨ ਪਰ ਪਿਰਥੀ ਚੰਦ ਸਾਰਿਆਂ ਮਸੰਦਾਂ ਦਾ ਸਾਰੇ ਮੁਖੀ ਸਿੱਖਾਂ ਦਾ ਜਾਣੂ ਹੈ ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਾਰਾ ਪ੍ਰਬੰਧ ਸ੍ਰੀ ਗੁਰੂ ਰਾਮਦਾਸ ਜੀ ਦੇ ਮੌਕੇ ਭਾਈ ਪਿਰਥੀ ਚੰਦ ਹੀ ਕਰਦੇ ਸਨ ਜਿੰਨੀ ਮਾਇਆ ਆਉਂਦੀ ਸੀ ਰਸਤਾ ਆਉਂਦੀਆਂ ਸਨ ਸਭ ਦੀ ਸੰਭਾਲ ਸੇਵਾ ਸਾਰੀਆਂ ਬਿਲਡਿੰਗਾਂ ਦੀ ਬਣਤਰ ਨਵੀਆਂ ਬਿਲਡਿੰਗਾਂ ਬਣਨੀਆਂ ਸਰੋਵਰਾਂ ਦੀ ਸੇਵਾ ਇਹ ਸਭ ਬਾਬਾ ਪਿਰਥੀ ਚੰਦ ਜੀ ਦੇ ਹੱਥ ਵਿੱਚ ਹੁੰਦੀ ਸੀ ਜਿਸ ਕਰਕੇ ਸਾਰੀ ਸੰਗਤ ਨਾਲ ਉਹਦੀ ਵਾਕਫੀਅਤ ਸੀ ਬੀਬੀ ਭਾਨੀ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਜਿੰਨੀ ਮਾਇਆ ਸੰਗਤ ਲੈ ਕੇ ਆਉਂਦੀ ਹੈ ਦਸਵੰਧ ਲੈ ਕੇ ਸੰਗਤ ਆਉਂਦੀ ਹੈ ਉਹ ਤਾਂ ਪਿਰਥੀ ਚੰਦ ਆਪਣੇ ਪਾਸੇ ਲੈ ਜਾਂਦੇ ਨੇ ਅਤੇ ਲੰਗਰ ਛਕਣ ਵਾਸਤੇ ਸੰਗਤ ਨੂੰ ਇੱਧਰ ਗੁਰੂ ਘਰ ਵਿੱਚ ਭੇਜ ਦਿੰਦੇ ਨੇ ਜਿਸ ਕਰਕੇ ਲੰਗਰ ਵਿੱਚ ਤੋਟ ਹੈ ਰੁੱਖੇ ਸਿੱਖੇ ਪ੍ਰਸ਼ਾਦੇ ਛੱਕ ਕੇ ਹੀ ਸੰਗਤਾਂ ਗੁਜ਼ਾਰਾ ਕਰਦੀਆਂ ਨੇ ਅਤੇ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਚੜ੍ਹਾਵਾ ਆਉਂਦਾ ਉਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਸੇਵਾ 'ਤੇ ਲਾਉਂਦੇ ਨੇ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸਤਿਗੁਰ ਜੀ ਬਚਨ ਕਰ ਗਏ ਸੀ ਗੁਰੂ ਅਰਜਨ ਦੇਵ ਜੀ ਨੂੰ ਕਿ ਹਰਿਮੰਦਰ ਸਾਹਿਬ ਦੀ ਸਾਜਨਾ ਕਰਨੀ ਹੈ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਸਾਡਾ ਸਰੂਪ ਸਮਝ ਕੇ ਕਰਦੇ ਰਹਿਣਾ ਸੋ ਮਾਤਾ ਭਾਨੀ ਜੀ ਕਹਿਣ ਲੱਗੇ ਗੁਰਮੁਖ ਪਿਆਰਿਆ ਜਿੰਨੀ ਸੇਵਾ ਆਉਂਦੀ ਹੈ ਉਹ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਜਾਂਦੀ ਹੈ ਅਤੇ ਜਿਹੜੀ ਅਗਰਾਹੀ ਆਉਂਦੀ ਹੈ ਉਹ ਸਾਰਾ ਪਿਰਥੀ ਚੰਦ ਆਪਣੇ ਖਜ਼ਾਨੇ ਵਿੱਚ ਲੈ ਜਾਂਦਾ ਜਿਸ ਕਰਕੇ ਲੰਗਰ ਵਿੱਚ ਤੋਟ ਹੈ ਕਈ ਵਾਰ ਮਸਤ ਲੰਗਰ ਵੀ ਰਹਿੰਦਾ ਉਸੇ ਸਮੇਂ ਭਾਈ ਸਾਹਿਬ ਸਮਝ ਗਏ ਕੋਈ ਗੁੱਸਾ ਗਿਲਾ ਨਹੀਂ ਕੀਤਾ ਸਗੋਂ ਵਿਚਾਰ ਤੋਂ ਕੰਮ ਲਿਆ ਕਿਉਂਕਿ ਸਰਬ ਕਾਜ ਕੇ ਆਦਿ ਵਿਚਾਰ ਭਲੋ ਪੁਰਖੋਤਮ ਲਕਸ਼ਣ ਇਹ ਉਚਰੇ ਬਾਬਾ ਬੁੱਢਾ ਸਾਹਿਬ ਜੀ ਕੋਲ ਗਏ ਜੋ ਪੂਰਨ ਸਿੱਖ ਬ੍ਰਹਮ ਗਿਆਨੀ ਸਨ ਉਹੋ ਜੇ ਬ੍ਰਹਮ ਗਿਆਨੀ ਗੁਰਸਿੱਖਾਂ ਵਾਸਤੇ ਹੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰੂ ਸਿੱਖ ਉਹਨਾਂ ਨੂੰ ਇਹ ਮਹਾਰਾਜ ਦੀ ਬਾਣੀ ਨੇ ਆਖਿਆ ਜੋ ਦਿਸੈ ਗੁਰਸਿੱਖੜ ਤਿਸ ਨਿਭ ਨਿਭ ਲਾਗਾਂ ਪਾਏ ਜੀਓ ਜਿਨ੍ਹਾਂ ਨੇ ਸਾਰੇ ਜੀਵਨ ਦੀ ਘਾਲਣਾ ਸਾਰਾ ਜੀਵਨ ਹੀ ਗੁਰਘਰ ਦੀ ਸੇਵਾ ਵਿੱਚ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਦੁਨੀਆ ਸੇਵ ਕਮਾਈਏ ਦਰਗੇ ਬੈਸਣ ਪਾਈਏ ਸੇਵ ਕਮਾਈਏ ਤਾਂ ਦਰਗ ਬੈਸਣ ਪਾਈਏ
ਵਿੱਚ ਦੁਨੀਆ ਸੇਵ ਕਮਾਈਏ ਦਰਗ ਬੈਸਣ ਪਾਈਏ ਦੁਨੀਆ ਸੇਵ ਕਮਾਈਏ ਦਰਗ ਬੈਸਣ ਪਾਈਏ
ਵਿੱਚ ਦੁਨੀਆ ਸੇਵ ਕਮਾਈਏ, ਸਾਰਾ ਜੀਵਨ ਹੀ ਬਾਬਾ ਬੁੱਢਾ ਸਾਹਿਬ ਜੀ ਦਾ 125 ਸਾਲ ਗੁਰੂ ਘਰ ਦੀ ਸੇਵਾ ਵਿੱਚ। ਭਾਈ ਸਾਹਿਬ ਜੀ ਨੇ ਬਾਬਾ ਜੀ ਨਾਲ ਵਿਚਾਰ ਕੀਤੀ, ਹੋਰ ਮੁਖੀ ਸਿੱਖ ਨਾਲ ਲਏ ਅਤੇ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਜਿੱਥੇ ਗੁਰਦੁਆਰਾ ਪਿੱਪਲੀ ਸਾਹਿਬ ਹੈ, ਇੱਥੋਂ ਹੀ ਦਰਬਾਰ ਸਾਹਿਬ ਨੂੰ ਬਹੁਤੀ ਸੰਗਤ ਆਉਂਦੀ ਜਾਂਦੀ ਸੀ, ਉੱਥੇ ਭਾਈ ਸਾਹਿਬ ਜੀ ਨੇ ਤੰਬੂ ਲਾ ਲਏ ਅਤੇ ਜਿੰਨੀ ਵੀ ਸੰਗਤ ਆਉਂਦੀ ਸੀ ਬੜੇ ਵਿਚਾਰ ਦੇ ਨਾਲ, ਕੋਈ ਝਗੜਾ ਨਹੀਂ ਕੀਤਾ, ਕਿਸੇ ਨੂੰ ਮਾੜਾ ਨਹੀਂ ਆਖਿਆ, ਪ੍ਰਚਾਰ ਹੋ ਹੀ ਪਿਆਰ ਅਤੇ ਸਤਿਕਾਰ ਨਾਲ ਸਕਦਾ। ਜੇ ਪ੍ਰਚਾਰ ਕਰਨਾ ਕਿਸੇ ਵੀ ਧਰਮ ਦਾ ਤਾਂ ਦੂਜੇ ਧਰਮ ਦੇ ਔਗੁਣ ਨਾ ਦੱਸੋ, ਆਪਣੇ ਧਰਮ ਦੇ ਗੁਣ ਦੱਸੋ। ਜੋ ਦੂਜੇ ਕੋਲ ਵਸਤੂ ਹੈ ਉਹਦੇ ਖਰਾਬੀ ਦੱਸਣ ਦੀ ਲੋੜ ਨਹੀਂ, ਜੋ ਤੁਹਾਡੇ ਕੋਲ ਵਸਤੂ ਹੈ ਉਹਦੀ ਚੰਗਿਆਈ ਦੱਸੋ, ਉਹਦੇ ਵਿੱਚ ਗੁਣ ਕੀ ਹਨ। ਇਸੇ ਕਰਕੇ ਅੱਜ ਅਸੀਂ ਇੱਕ ਦੂਜੇ ਦੀ ਨੁਕਤਾਚੀਨੀ, ਇੱਕ ਦੂਜੇ ਨੂੰ ਮਾੜਾ ਕਹਿਣ 'ਤੇ ਜ਼ੋਰ ਦੇ ਦਿੱਤਾ, ਬੜੀ ਚੰਗੀ ਗੱਲ ਹੋਵੇ ਜੇ ਅਸੀਂ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਗੁਰ ਇਤਿਹਾਸ ਨੂੰ, ਸਿੰਘਾਂ ਸੂਰਮਿਆਂ ਦੇ ਇਤਿਹਾਸ ਨੂੰ, ਮਹਾਂਪੁਰਖ ਬਣਾਉਂਦੇ ਕਰਨੀ ਵਾਲੇ ਜੀਵਨ ਦੇ ਗੁਰਸਿੱਖਾਂ ਦੇ ਇਤਿਹਾਸ ਨੂੰ, ਉਹਨਾਂ ਦੇ ਗੁਣ ਦੱਸ ਕੇ ਸੰਸਾਰ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੀਏ। ਅਸੀਂ ਔਗੁਣ ਦੱਸ ਰਹੇ ਹਾਂ, ਔਗੁਣ ਸੁਣਨਾ ਹੁਣ ਸੰਸਾਰ ਦੀ ਫਿਤਰਤ ਸੁਭਾਅ ਨਹੀਂ ਰਿਹਾ, ਆਪਣਾ ਗੁਣ ਦੱਸੋ। ਭਾਈ ਸਾਹਿਬ ਭਾਈ ਗੁਰਦਾਸ ਜੀ ਵਿੱਚ ਇਹ ਗੁਣ ਸੀ, ਉਹਨਾਂ ਨੂੰ ਵੇ ਆਫ ਕਨਵਿੰਸਿੰਗ ਸਮਝਾਉਣ ਦਾ ਤਰੀਕਾ ਸੀ। ਪਿੱਪਲੀ ਸਾਹਿਬ ਆਸਣ ਲਾ ਲਏ, ਜਿੰਨੀ ਵੀ ਸੰਗਤ ਨੇ ਦਸਵੰਧ ਲੈ ਕੇ ਆਉਣਾ, ਉਦੋਂ ਸਿੱਖਾਂ ਦੇ ਪਰਣ ਹੁੰਦਾ ਸੀ ਦਸਵਾਂ ਹਿੱਸਾ ਗੁਰੂ ਜੀ ਦੇ ਲੰਗਰ ਵਿੱਚ ਪਹੁੰਚਾਉਣਾ, ਗੁਰੂ ਘਰ ਵਿੱਚ ਦੇਣਾ। ਇਹ ਜਿਹੜਾ ਦਸਵੰਧ ਕੱਢਣਾ ਹੈ ਗੁਰਸਿੱਖ ਪਿਆਰਿਓ, ਇਹਦੇ ਬਾਬਤ ਬਾਣੀ ਨੇ ਲਿਖਿਆ, ਇਹਦਾ ਫਲ ਕੀ ਹੈ, ਇਹਦਾ ਫਾਇਦਾ ਕੀ ਹੈ। ਜਿਤਨਾ ਵੀ ਪਦਾਰਥ ਹੈ ਦੁਨੀਆਂ ਵਿੱਚ ਉਹਨੂੰ ਮੈਲ ਲੱਗਦੀ ਹੈ, ਜਿਹੜੀ ਕੋਈ ਬਣੀ ਹੋਈ ਚੀਜ਼ ਹੈ ਉਹਨੇ ਮੈਲਾ ਹੋਣਾ ਹੀ ਹੋਣਾ, ਕਿੰਨੀ ਵੀ ਕੋਸ਼ਿਸ਼ ਕਰੀਏ ਉਹਨੂੰ ਸ਼ੁੱਧ ਰੱਖਣ ਦੀ, ਮੈਲ ਕੁਦਰਤੀ ਹੈ, ਉਹਨੂੰ ਧੋਣਾ ਗੈਰ ਕੁਦਰਤੀ ਹੈ, ਭੁੱਖ ਲੱਗਣਾ ਕੁਦਰਤੀ ਹੈ, ਭੁੱਖ ਨੂੰ ਹਟਾਉਣਾ ਗੈਰ ਕੁਦਰਤੀ ਹੈ, ਮੈਲ ਲੱਗਣੀ ਹੀ ਲੱਗਣੀ ਹੈ। ਸਾਰਾ ਬ੍ਰਹਿਮੰਡ ਅਸੀਂ ਤਾਂ ਹੁੰਦੇ ਕੀ ਹੈ, ਮੈਲਾ ਬ੍ਰਹਮਾ, ਮੈਲਾ ਇੰਦ, ਰੱਬ ਮੈਲਾ, ਮੈਲਾ ਹੈ ਚੰਦ। ਜਿਤਨੀ ਉੱਚੀ 'ਤੇ ਰਹਿ ਰਹੇ ਚੀਜ਼ਾਂ, ਚੰਦਰਮਾ ਸੂਰਜ ਵੀ ਮੈਲੇ ਹਨ, ਅਤੇ ਆਪਣੀ ਤਾਂ ਕੋਈ ਵਸਤਾ ਹੀ ਨਹੀਂ ਧਰਤੀ 'ਤੇ ਰਹਿਣ ਵਾਲਿਆਂ ਦੀ। ਹਰ ਵਸਤੂ ਪਦਾਰਥ ਨੂੰ ਮੈਲ ਲੱਗਦੀ ਹੈ, ਅਤੇ ਉਹਨੂੰ ਧੋਣ ਦੇ ਸਾਧਨ ਲੱਭੇ ਨੇ ਅਸੀਂ ਨਿਰਮਲ ਕਰਨ ਦੇ। ਇਸ ਤਰ੍ਹਾਂ ਜਿਹੜਾ ਸਾਡਾ ਪਦਾਰਥ ਮਾਇਆ ਹੈ ਇਹਨੂੰ ਵੀ ਮੈਲ ਲੱਗਦੀ ਹੈ, ਉਸ ਮੈਲ ਨੂੰ ਧੋਣ ਵਾਸਤੇ ਦਾਨ ਹੈ ਦਸਵੰਧ। ਦਸਾਂ ਨਵਾਂ ਦੀ ਕਿਰਤ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਨੀ, ਗਰੀਬ ਦੀ ਸਹਾਇਤਾ ਕਰਨੀ, ਕਿਸੇ ਦੁਖੀ ਦੀ ਸਹਾਇਤਾ ਕਰਨੀ, ਇਹਨੂੰ ਇਹ ਰਾਮਕਲੀ ਦੀ ਵਾਰ ਵਿੱਚ ਲਿਖ ਦਿੱਤਾ ਹੈ। ਦਰ ਸੇਵੈ ਉਮਤ ਖੜੀ, ਮਸ਼ਕੱਲੈ ਹੋਏ ਜੰਗਾਲੀ। ਜਿਵੇਂ ਲੋਹੇ ਨੂੰ ਜੰਗਾਲ ਲੱਗ ਜਾਂਦਾ, ਆਕਸਾਈਡ ਬਣ ਜਾਂਦਾ, ਅਤੇ ਉਹ ਲੋਹੇ ਨੂੰ ਕਮਜ਼ੋਰ ਕਰ ਦਿੰਦਾ, ਜਦੋਂ ਜਰ ਲੱਗ ਜਾਵੇ ਲੋਹੇ ਨੂੰ, ਲੱਗੀ ਰਹੇ ਜਰ ਤਾਂ ਲੋਹੇ ਦੀ ਵੀ ਸੁਆਹ ਹੋ ਜਾਂਦੀ ਹੈ। ਇਸ ਤਰ੍ਹਾਂ ਸਾਡੀ ਜਿਹੜੀ ਧਨ ਦੌਲਤ ਹੈ, ਪ੍ਰੋਪਰਟੀ ਹੈ, ਇਹਨੂੰ ਵੀ ਗੁਰਸਿੱਖ ਪਿਆਰੇ ਉਹ ਮੈਲ ਲੱਗਦੀ ਹੈ, ਜਰ ਲੱਗਦੀ ਹੈ, ਅਤੇ ਲੋਹੇ ਦੀ ਜਰ ਜਦੋਂ ਹਟਾਉਣੀ ਹੋਵੇ ਤਾਂ ਉਹਦੇ ਉੱਤੇ ਮਸ਼ਕੱਲਾ ਕਹੀਏ, ਰੇਗ ਮਾਰ, ਸੈਂਡ ਪੇਪਰ ਰੇਗ ਮਾਰ ਘਸਾ ਦਿਓ, ਉਹ ਸਾਰੀ ਜਰ ਤਾਰ ਦਿੰਦਾ, ਅਤੇ ਵਿੱਚੋਂ ਸ਼ੁੱਧ ਲੋਹਾ ਨਿਕਲ ਆਉਂਦਾ, ਭਾਂਡਾ ਸ਼ੁੱਧ ਦਿਖਣ ਲੱਗ ਜਾਂਦਾ। ਇਹ ਜਿਹੜਾ ਰੇਗ ਮਾਰ ਲੋਹੇ ਨੂੰ ਸਾਫ਼ ਕਰਦਾ, ਇਸੇ ਤਰ੍ਹਾਂ ਸਾਡੀ ਮਾਇਆ ਪਦਾਰਥ ਨੂੰ ਲੱਗੀ ਹੋਈ ਜਰ ਮੈਲ ਇਹ ਦਾਨ ਪੁੰਨ ਸਾਫ਼ ਕਰ ਦਿੰਦਾ, ਸੁਥਰਾ ਹੋ ਜਾਂਦਾ, ਨਿਰਮਲ ਹੋ ਜਾਂਦਾ। ਉਦੋਂ ਗੁਰਸਿੱਖ ਪਿਆਰੇ ਦੂਰੋਂ ਦੂਰੋਂ ਚੱਲ ਕੇ ਸਿਰਾਂ ਦੇ ਉੱਤੇ ਦਸਵੰਧ ਦੀ ਰਸਤ ਮਾਇਆ ਚੁੱਕ ਕੇ ਗੁਰੂ ਘਰ ਵਿੱਚ ਲਿਆਉਂਦੇ ਸੀ, ਕਿਉਂਕਿ ਗੁਰੂ ਨਾਨਕ ਦੇ ਅਸੂਲ ਹੀ ਤਿੰਨ ਸਨ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਉਹ ਤਿੰਨਾਂ ਅਸੂਲਾਂ ਦੇ ਧਾਰਨੀ ਹੁੰਦੇ ਸੀ ਗੁਰੂ ਦੇ ਪਿਆਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸੰਗਤਾਂ ਨੇ ਦਸਵੰਧ ਲੈ ਕੇ ਆਉਣਾ, ਪਿਪਲੀ ਸਾਹਿਬ ਉਹਨਾਂ ਨੂੰ ਪਿਆਰ ਨਾਲ ਰੋਕ ਲੈਣਾ ਤੇ ਪ੍ਰਚਾਰ ਕਰਨਾ ਆਰੰਭ ਕੀਤਾ ਹੈ ਗੁਰਸਿੱਖ ਸੰਗਤੋ ਪਖੰਡੀਆਂ ਵੱਲ ਨਹੀਂ ਜਾਣਾ ਜੋ ਆਪਣੀ ਪੂਜਾ ਆਪਣੀ ਮਤਲਬ ਪ੍ਰਸਤੀ ਵਾਸਤੇ ਡੇਰੇ ਲਾਈ ਬੈਠੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜੋਤ ਬਖਸ਼ ਕੇ ਗਏ ਹਨ, ਗੁਰਗੱਦੀ ਬਖਸ਼ ਕੇ ਗਏ ਹਨ, ਆਪ ਸਾਰੀਆਂ ਸੰਗਤਾਂ ਗੁਰੂ ਅਰਜਨ ਦੇ ਦਰਬਾਰ ਵਿੱਚ ਭੇਟਾ ਲਿਜਾਓ। ਉਹ ਪ੍ਰਚਾਰ ਦਾ ਸਾਧਨ ਹੋਇਆ ਗੁਰਸਿੱਖ ਪਿਆਰਿਓ, ਸਮਝਾਉਣ ਦਾ ਇਹ ਤਰੀਕਾ ਸੀ ਕਿ ਹਰ ਇੱਕ ਦੇ ਮਨ ਵਿੱਚ ਗੱਲ ਬੈਠ ਗਈ ਅਤੇ ਉਸ ਪਖੰਡੀ ਮਨਮੁਖ ਪ੍ਰਿਥੀ ਚੰਦ ਵੱਲੋਂ ਸੰਗਤਾਂ ਹਟ ਹਟ ਕੇ ਗੁਰੂ ਅਰਜਨ ਦੇਵ ਦੇ ਦਰਬਾਰ ਵੱਲ ਜਾਣ ਲੱਗੀਆਂ। ਇੱਕ ਦਿਨ ਦਾ ਜ਼ਿਕਰ ਹੈ ਕਿ ਬਹੁਤ ਵੱਡਾ ਜਥਾ ਆਇਆ ਸੰਗਤ ਦਾ ਉਗਰਾਹੀ ਲੈ ਕੇ, ਜਿਨ੍ਹਾਂ ਕੋਲ ਮਾਇਆ ਵੀ ਬਹੁਤ ਸੀ, ਰਸਤਾ ਵੀ ਬਹੁਤ ਸਨ, ਬਸਤਰ ਵੀ ਬਹੁਤ ਸਨ। ਉਹਨਾਂ ਸੰਗਤਾਂ ਨੂੰ ਰੋਕ ਲਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਦੀਵਾਨ ਸਜ ਗਿਆ ਅਤੇ ਗੁਰਬਾਣੀ ਦਾ ਗੁਰਮਤ ਦਾ ਪ੍ਰਚਾਰ ਕੀਤਾ। ਪਹਿਲਾਂ ਜਦੋਂ ਕੋਈ ਵਸਤੂ ਪਾਉਣੀ ਹੋਵੇ ਭਾਂਡੇ ਵਿੱਚ, ਪਹਿਲਾਂ ਭਾਂਡੇ ਨੂੰ ਖਾਲੀ ਕਰੀਏ, ਉਹਨੂੰ ਸਾਫ਼ ਕਰੀਏ, ਤਾਂ ਉਹਦੇ ਵਿੱਚ ਵਸਤੂ ਟਿਕਦੀ ਹੁੰਦੀ ਹੈ। ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ ਵੀ ਸਾਡੇ ਹਿਰਦੇ ਵਿੱਚ ਤਾਂ ਹੀ ਟਿਕੇਗਾ ਜੇ ਦੇਲਾਂ ਗੁਰਮਤ ਦੇ ਪ੍ਰਚਾਰ ਨਾਲ ਸਾਡਾ ਹਿਰਦਾ ਰੂਪੀ ਭਾਂਡਾ ਤਿਆਰ ਹੋ ਜਾਵੇਗਾ, ਸ਼ੁੱਧ ਹੋ ਜਾਵੇਗਾ। ਭਾਈ ਸਾਹਿਬ ਜੀ ਨੇ ਗੁਰਬਾਣੀ ਦੀਆਂ ਤੁਕਾਂ ਗੁਰਬਾਣੀ ਦੇ ਆਧਾਰ 'ਤੇ ਪ੍ਰਚਾਰ ਕੀਤਾ ਅਤੇ ਸੰਗਤ ਨੂੰ ਆਖਿਆ ਦਸਵੰਧ ਉੱਥੇ ਦਿਓ ਜਿੱਥੇ ਲੇਖੇ ਲੱਗੇ, ਕਿਉਂਕਿ ਕੱਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੇ। ਐਵੇਂ ਕੱਲਰ ਦੇ ਵਿੱਚ ਬੀਜ ਬੀਜਿਆ ਹੋਇਆ ਕਦੇ ਫਸਲ ਜੰਮਦੀ ਨਹੀਂ ਹੁੰਦੀ। ਉੱਥੇ ਦਾਣਾ ਬੀਜੋ ਜਿੱਥੇ ਧਰਤੀ ਵਿੱਚ ਤਰੌਤ ਹੈ, ਧਰਤੀ ਉਹਨੂੰ ਉਪਜਾਉਣ ਵਿੱਚ ਸ਼ਕਤੀ ਰੱਖਦੀ ਹੈ। ਇਹ ਪ੍ਰਚਾਰ ਜਦੋਂ ਸੰਗਤਾਂ ਨੇ ਸੁਣਿਆ ਤਾਂ ਸੰਗਤਾਂ ਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਤਾਂ ਜਲਦੀ ਮੰਨਣ ਵਾਲੇ ਹੁੰਦੇ ਨੇ, ਇੱਕ ਥੋੜ੍ਹਾ ਜਿਹਾ ਕਠਿਨ ਮੰਨਦੇ ਨੇ, ਇੱਕ ਐਸੇ ਵੀ ਲੋਕ ਹੁੰਦੇ ਨੇ ਜੋ ਮੰਨਦੇ ਹੀ ਨਹੀਂ। ਭਾਈ ਸਾਹਿਬ ਨੇ ਵੇਖਿਆ ਕਿ ਸੰਗਤ ਬਹੁਤ ਜ਼ਿਆਦਾ ਹੈ, ਅਗਰਾਹੀ ਵੀ ਬਹੁਤ ਜ਼ਿਆਦਾ ਹੈ, ਕਿਤੇ ਰਸਤੇ ਵਿੱਚ ਫੇਰ ਨਾ ਥਿੜਕ ਜਾਣ। ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਜਥੇ ਨੂੰ ਆਪ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਪੁੱਜੇ, ਅਗਰਾਹੀਆਂ ਧਰ ਦਿੱਤੀਆਂ, ਰਾਸ਼ਨ ਧਰ ਦਿੱਤਾ, ਮਾਇਆ ਧਰ ਦਿੱਤੀ ਗੁਰੂ ਦੇ ਚਰਨਾਂ ਵਿੱਚ। ਮੇਵੜੇ ਸਿੱਖਾਂ ਨੇ ਅਰਦਾਸਾਂ ਕੀਤੀਆਂ। ਸ੍ਰੀ ਗੁਰੂ ਅਰਜਨ ਦੇਵ ਸਮਝ ਗਏ ਕਿ ਭਾਈ ਗੁਰਦਾਸ ਜੀ ਦੇ ਮਨ ਵਿੱਚ ਥੋੜ੍ਹਾ ਜਿਹਾ ਇਹ ਵਹਿਮ ਆ ਗਿਆ, ਇਹ ਖਿਆਲ ਆ ਗਿਆ ਕਿ ਅਸੀਂ ਸੰਗਤਾਂ ਨੂੰ ਪ੍ਰੇਰ ਕੇ ਗੁਰਦੁਆਰੇ ਲਿਆਉਂਦੇ ਹਾਂ, ਰਸਤਾਂ ਤਾਂ ਸ਼ੁਰੂ ਹੋਈਆਂ ਨੇ। ਜਦੋਂ ਇਹ ਅਵਸਥਾ ਵੇਖੀ, ਸੰਗਤ ਬਹੁਤ ਬੈਠੀ ਸੀ, ਭਾਈ ਸਾਹਿਬ ਜੀ ਬੈਠੇ ਸਨ, ਉਦੋਂ ਗੁਰਮੁਖ ਪਿਆਰਿਓ ਇਹ ਸ਼ਬਦ ਉਚਾਰਨ ਕੀਤਾ ਗੁਰੂ ਅਰਜਨ ਦੇਵ ਜੀ ਨੇ, ਜਿਹੜਾ ਆਪਾਂ ਨੂੰ ਰਹਿ ਰਾਸ ਦੀ ਬਾਣੀ ਵਿੱਚ ਹਰ ਰੋਜ਼ ਸਤਿਗੁਰ ਬਖਸ਼ਦੇ ਨੇ, ਗੁਜਰੀ ਮਹੱਲਾ ਪੰਜਵਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੰਬੋਧਨ ਕਰਕੇ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਬਾਣੀ ਭਾਵੇਂ ਕਿਸੇ ਦੇ ਪ੍ਰਥਾਏ ਉਚਾਰੀ ਹੈ, ਕਿਸੇ ਪ੍ਰਯੋਜਨ ਨੂੰ ਮੁੱਖ ਰੱਖ ਕੇ ਉਚਾਰੀ ਹੈ, ਪਰ ਬਾਣੀ ਸਾਰਿਆਂ ਦੀ ਸਾਂਝੀ ਹੈ। ਉਪਦੇਸ਼ ਸਤਿਗੁਰ ਨਾਨਕ ਦਾ, ਉਪਦੇਸ਼ ਬਾਬੇ ਨਾਨਕ ਦਾ,
ਉਪਦੇਸ਼ ਸਤਿਗੁਰ ਨਾਨਕ ਦਾ, ਉਪਦੇਸ਼ ਬਾਬੇ ਨਾਨਕ ਦਾ,
ਉਪਦੇਸ਼ ਸਤਿਗੁਰ ਨਾਨਕ ਦਾ, ਉਪਦੇਸ਼ ਬਾਬੇ ਨਾਨਕ ਦਾ, ਸਤਿਗੁਰ ਉਪਦੇਸ਼ ਬਾਬੇ ਨਾਨਕ ਦਾ,
ਜੋ ਵਰਨਾ ਕੋ ਸਾਂਝਾ, ਉਪਦੇਸ਼ ਸਤਿਗੁਰ ਨਾਨਕ ਦਾ, ਉਪਦੇਸ਼ ਬਾਬੇ ਨਾਨਕ ਦਾ,
ਪਿਆਰੇ ਹੋ ਜੋ ਵਰਨਾ ਕੋ ਸਾਂਝਾ ਹੈ, ਉਪਦੇਸ਼ ਸਤਿਗੁਰ ਉਪਦੇਸ਼ ਬਾਬੇ ਨਾਨਕ ਦਾ,
ਜੋ ਵਰਨਾ ਕੋ ਸਾਂਝਾ, ਉਪਦੇਸ਼ ਸਤਿਗੁਰ ਨਾਨਕ ਦਾ,
ਬਾਣੀ ਸਾਰੇ ਸੰਸਾਰ ਵਾਸਤੇ ਸਾਂਝੀ। ਵਾਹਿਗੁਰੂ ਦਾ, ਈਸ਼ਵਰ ਦਾ, ਅੱਲਾ ਦਾ, ਭਗਵਾਨ ਦਾ ਜੋ ਨਾਮ ਹੈ ਉਹ ਸਾਰਿਆਂ ਵਾਸਤੇ ਸਾਂਝਾ। ਜਿਵੇਂ ਜਿਤਨੀਆਂ ਵੀ ਦਵਾਈਆਂ ਬਣੀਆਂ ਹਨ ਉਹਨੂੰ ਭਾਵੇਂ ਹਿੰਦੂ ਖਾਵੇ, ਸਿੱਖ ਖਾਵੇ, ਮੁਸਲਮਾਨ ਖਾਵੇ, ਰਾਜਾ ਖਾਵੇ, ਅਮੀਰ ਗਰੀਬ, ਸਭ ਵਾਸਤੇ ਦਵਾਈ ਸਾਂਝੀ ਹੁੰਦੀ ਹੈ। ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਵੀ ਦਵਾਈ ਹੈ। ਸੰਸਾਰ ਰੋਗੀ ਨਾਮ ਦਾਰੂ, ਵਾਹਿਗੁਰੂ ਦਾ ਨਾਮ ਸਾਰੇ ਸੰਸਾਰ ਦੇ ਰੋਗਾਂ ਦਾ, ਸਰਬ ਰੋਗ ਕਾ ਔਖਦ ਨਾਮ। ਜਿਸ ਤਰ੍ਹਾਂ ਦਵਾਈਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਵੀ ਸਾਰਿਆਂ ਦਾ ਸਾਂਝਾ ਹੈ। ਸਤਿਗੁਰ ਗੁਰੂ ਨਾਨਕ ਦੇਵ ਦਾ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਸੇ ਕਾਰਨ ਕਰਕੇ ਹੀ ਸਾਰਿਆਂ ਨੇ ਗੁਰੂ ਨਾਨਕ ਨੂੰ ਆਪਣਾ ਗੁਰੂ ਅਤੇ ਪੀਰ ਮੰਨਿਆ। ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਜੋ ਆਈ, ਹਿੰਦੂ ਮੁਸਲਮਾਨ ਨਿਭਾਇਆ, ਉਹ ਸਰਬ ਸਾਂਝਾ ਉਪਦੇਸ਼ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਭਾਵੇਂ ਭਾਈ ਗੁਰਦਾਸ ਜੀ ਦੇ ਪ੍ਰਥਾਏ ਸੰਗਤ ਵਿੱਚ ਉਚਾਰਨ ਕੀਤਾ ਹੈ, ਪਰ ਸਾਂਝਾ ਸਾਰੇ ਸੰਸਾਰ ਦਾ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸੰਬੋਧਨ ਕਰਕੇ ਕਹਿੰਦੇ ਨੇ, ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜਿਉ ਭਰਿਆ। ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਜੀਵ, ਹੇ ਪੁਰਖ, ਤੂੰ ਕਾਹਨੂੰ ਇਹ ਉਦਮ ਕਰਦੈ, ਕਾਹਨੂੰ ਇਹ ਖਿਆਲ ਕਰਦੈ ਕਿ ਮੇਰੇ ਉਦਮ ਤੋਂ ਬਿਨਾਂ ਰੋਟੀ ਨਹੀਂ ਮਿਲਣੀ, ਮੇਰੇ ਉਦਮ ਤੋਂ ਬਿਨਾਂ ਲੰਗਰ ਨਹੀਂ ਚੱਲਣੇ। ਜੇ ਮੈਂ ਉਦਮ ਨਾ ਕੀਤਾ ਤਾਂ ਭੁੱਖੇ ਰਵਾਂਗੇ, ਕੰਮ ਕਾਰ ਨਹੀਂ ਚੱਲਣੇ। ਐਸਾ ਪ੍ਰਮਾਣ ਗੁਰੂ ਜੀ ਦੇ ਰਹੇ ਨੇ, ਤੂੰ ਭਾਈ ਕਾਹਨੂੰ ਇਸ ਉਦਮ ਵਿੱਚ ਲੱਗ ਗਿਆ। ਸਾਨੂੰ ਰੋਟੀ ਦੇਣ ਦੇ ਉਦਮ ਵਿੱਚ ਤਾਂ ਪਰਮੇਸ਼ਰ ਲੱਗਿਆ ਹੋਇਆ, ਜਾਂ ਆਹਰ ਕਹੀਏ ਇਸ ਕੰਮ ਵਿੱਚ, ਆਹਰ ਕਹੀਏ ਸਾਡਾ ਭੋਜਨ ਆਦਿਕ ਵਿਹਾਰ, ਕੀ ਆਹਰ ਕਰਦਾ ਤੂੰ। ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ, ਸ਼ੰਕਾ ਨਾ ਕਰੋ ਭਾਈ ਸਾਹਿਬ ਜੀ, ਸਾਨੂੰ ਰੋਟੀ ਦੇਣ ਵਾਸਤੇ, ਸਾਡੀ ਪ੍ਰਤਪਾਲ ਕਰਨ ਵਾਸਤੇ, ਸਾਡੀ ਉਪਜੀਵਿਕਾ ਦੇ ਕੰਮ ਵਿੱਚ ਤਾਂ ਹਰ ਜੀਓ ਪਰਿਆ, ਉਹ ਵਾਹਿਗੁਰੂ ਇਸ ਆਪ ਇਸ ਕੰਮ ਵਿੱਚ ਲੱਗਿਆ ਹੋਇਆ। ਉਦੋਂ ਇਹ ਬਾਣੀ ਉਚਾਰਨ ਕੀਤੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਚਿੰਤਾ ਹੈ, ਪੈਦਾ ਕਰਨ ਵਾਲੇ ਨੂੰ ਚਿੰਤਾ ਹੈ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਸੈਲ ਦੇ ਤਿੰਨ ਅਰਥ ਨੇ। ਸੈਲ ਕਹਿੰਦੇ ਨੇ ਪਹਾੜ ਨੂੰ, ਸੈਲਪਤੀ ਪਹਾੜੀ ਰਾਜਾ। ਸੈਲ ਕਹਿੰਦੇ ਨੇ ਆਪਾਂ ਵੱਡੇ ਪੱਥਰ ਨੂੰ ਸਿਲਾ ਆਖਾਂਗੇ, ਜੋ ਬਹੁਤਾ ਵੱਡਾ ਪੱਥਰ ਹੋਵੇ ਨਾ ਉਹਨੂੰ ਕਵਾਂਗੇ ਸਿਲਾ ਪਈ ਹੈ, ਸਿਲਾ ਸੈਲ। ਤੀਜਾ ਅਰਥ ਹੈ ਸੈਲ ਦਾ ਭਾਈ, ਸੁੱਕਾ, ਫਾਰਸੀ ਦੇ ਵਿੱਚ ਖੁਸ਼ਕ। ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ, ਇਹ ਜੀਵ ਤਾਂ ਬਾਹਰ ਦੁਨੀਆਂ ਵਿੱਚ ਫਿਰਦੇ ਤੁਰਦੇ ਨੇ, ਸਾਰੇ ਪਦਾਰਥ ਆਲੇ ਦੁਆਲੇ ਨੇ, ਪਰ ਇੱਕ ਵਾਹਿਗੁਰੂ ਨੇ ਐਸੀ ਰਚਨਾ ਰਚੀ ਹੈ, ਬਹੁਤ ਵੱਡੇ ਖੁਸ਼ਕ ਪੱਥਰ ਦੇ ਵਿੱਚ ਇੱਕ ਕੀੜਾ ਪੈਦਾ ਕੀਤਾ, ਸੈਲ ਪੱਥਰ, ਸਿਲਾ ਬਹੁਤ ਵੱਡੀ ਖੁਸ਼ਕ ਪੱਥਰ, ਉਹਦੇ ਵਿੱਚ ਕੀਤਾ ਕੀੜਾ ਪੈਦਾ, ਜਿੱਥੇ ਹਵਾ ਵੀ ਨਹੀਂ ਜਾਂਦੀ, ਹੋਰ ਤਾਂ ਕੀ ਚੀਜ਼ ਜਾਣੀ ਹੈ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ, ਭਾਈ ਸਾਹਿਬ ਜੀ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਉਹਨਾਂ ਕੀੜਿਆਂ ਦਾ ਜਿਹੜੇ ਪੱਥਰਾਂ ਦੇ ਵਿੱਚ ਵਾਹਿਗੁਰੂ ਨੇ ਪੈਦਾ ਕੀਤੇ, ਉਹ ਕੀੜਾ ਬਾਅਦ ਵਿੱਚ ਪੈਦਾ ਕੀਤਾ, ਉਹਦੇ ਪੈਦਾ ਹੋਣ ਤੋਂ ਪਹਿਲਾਂ ਉਹਦੀ ਰੋਜੀ ਸਤਿਗੁਰਾਂ ਨੇ ਪੱਥਰ ਦੇ ਵਿੱਚ ਪਚਾਈ ਹੋਈ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਇਸੇ ਬਚਨ ਨੂੰ ਫਿਰ ਗੁਰਬਾਣੀ ਵਿੱਚ ਪੜ੍ਹੋ ਕਿ ਪਹਿਲੋਂ ਦੇ ਤੈਂ ਰਿਜ਼ਕ ਸੰਬਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਹੇ ਵਾਹਿਗੁਰੂ, ਤੈਂ ਜੀਵ ਬਾਅਦ ਵਿੱਚ ਪੈਦਾ ਕੀਤਾ, ਪਹਿਲਾਂ ਉਹਦੀ ਰੋਟੀ ਪੈਦਾ ਕੀਤੀ ਹੈ, ਪਹਿਲਾਂ ਉਹਦਾ ਖਾਣਾ ਤਿਆਰ ਕੀਤਾ। ਮਨੁੱਖ ਜਨਮ ਵੀ ਇਹੀ ਹੈ, ਜੀਵ ਜੰਤੂ ਵੀ ਇਹੀ ਹਨ, ਬੱਚਾ ਬਾਅਦ ਵਿੱਚ ਜਨਮ ਲੈਂਦਾ ਹੈ ਅਤੇ ਮਾਂ ਦੇ ਸਰੀਰ ਵਿੱਚ ਦੁੱਧ ਵਾਹਿਗੁਰੂ ਪਹਿਲਾਂ ਪੈਦਾ ਕਰ ਦਿੰਦਾ। ਪਿੱਛੋਂ ਦੇ ਤੈਂ ਜੰਤ ਉਪਾਹਾ, ਮਹਾਰਾਜ ਕਹਿੰਦੇ ਐਸੇ ਉਦਮ ਵਿੱਚ 24 ਘੰਟੇ ਵਾਹਿਗੁਰੂ ਲੱਗਿਆ ਹੋਇਆ ਜਾਂ ਆਹਰ ਹਰ ਜੀਓ ਪਰਿਆ। ਜਦੋਂ ਇਹ ਬਾਣੀ ਉਚਾਰ ਰਹੇ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸੰਗਤਾਂ ਬੈਠੀਆਂ ਸਨ, ਗੁਰ ਉਪਦੇਸ਼ ਸੁਣ ਰਹੀਆਂ ਸੀ ਸੰਗਤਾਂ ਗੁਰੂ ਦੇ ਮੁੱਖ ਤੋਂ। ਜਦੋਂ ਬਾਣੀ ਸੁਣਦਾ ਗੁਰਸਿੱਖ, ਗੁਰਸਿੱਖ ਪਿਆਰਿਓ, ਕੋਈ ਵੀ ਮਾਈ ਭਾਈ, ਉਹਨੂੰ ਇੰਨਾ ਫਲ ਮਹਾਰਾਜ ਦੀ ਬਾਣੀ ਵਿੱਚ ਲਿਖੇ ਹੈ ਕਿ ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਪੁੰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਸ਼ਰਧਾ ਦੇ ਨਾਲ ਮਾਈ ਭਾਈ ਗੁਰੂ ਦੀ ਬਾਣੀ ਸੁਣਦੇ ਹਨ। ਅਤੇ ਉਹ ਤਾਂ ਧੰਨਤਾ ਦੇ ਯੋਗ ਹੋਣਗੇ ਮਾਈ ਭਾਈ ਜਿਹੜੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਸਨਮੁੱਖ ਬੈਠ ਕੇ ਗੁਰੂ ਜੀ ਦੀ ਰਸਨਾ ਤੋਂ ਬਾਣੀ ਸਰਵਣ ਕਰ ਰਹੇ ਸੀ। ਜਦੋਂ ਇਹ ਬਾਣੀ ਉਚਾਰੀ ਜਾ ਰਹੀ ਸੀ, ਇਹ ਬਾਣੀ ਸਤਿਗੁਰ ਸੁਣਾ ਰਹੇ ਸੀ, ਬਖਸ਼ਿਸ਼ ਕਰਦੇ ਸੀ, ਕਿਉਂਕਿ ਗੁਰੂ ਅਰਜਨ ਦੀ ਬਾਣੀ ਨਹੀਂ, ਗੁਰੂ ਨਾਨਕ ਦੀ ਬਾਣੀ ਨਹੀਂ ਹੈ। ਇਸ ਬਾਣੀ ਨੂੰ ਤਾਂ ਕਹਿ ਦਿੱਤਾ ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ, ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ,
ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ,
ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ,
ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ,
ਤਿੰਨ ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ,
ਸਗਲੀ ਚਿੰਤ ਮਿਟਾਈ।
ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ, ਧੁਰ ਕੀ ਬਾਣੀ ਆਈ ਸਗਲੀ ਚਿੰਤ ਮਿਟਾਈ। ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਇਹ ਬਾਣੀ ਉਚਾਰ ਰਹੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ। ਗੁਜਰੀ ਦੇ ਰਾਗ ਵਿੱਚ ਬਾਣੀ ਚੱਲ ਰਹੀ ਸੀ, ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀ ਉਪਰਿਆ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਜਦੋਂ ਇਹ ਬਾਣੀ ਉਚਾਰ ਰਹੇ ਸੀ ਸਤਿਗੁਰ, ਉਦੋਂ ਕਸ਼ਮੀਰ ਤੋਂ ਚੱਲ ਕੇ ਸਿੱਖ ਸੰਗਤਾਂ ਦਾ ਜਥਾ ਆਇਆ ਗੁਰੂ ਮਹਾਰਾਜ ਦੇ ਚਰਨਾਂ ਵਿੱਚ। ਉਸ ਜਥੇ ਵਿੱਚ ਰੱਬ ਦੇ ਪਿਆਰੇ, ਸਿਮਰਨ ਕਰਨ ਵਾਲੇ, ਵਾਹਿਗੁਰੂ ਦੇ ਭੈ ਵਿੱਚ ਰਹਿਣ ਵਾਲੇ ਮਹਾਂਪੁਰਖ ਹੋਏ ਨੇ ਕਸ਼ਮੀਰ ਦੀ ਵਾਦੀ ਵਿੱਚ, ਜਿਨ੍ਹਾਂ ਦਾ ਨਾਮ ਸੀ ਸੰਤ ਬਾਬਾ ਮਾਧੋ ਦਾਸ ਜੀ। ਉਹ ਵੀ ਉਸ ਜਥੇ ਦੇ ਵਿੱਚ ਸਨ, ਅਤੇ ਉਸ ਜਥੇ ਦੇ ਵਿੱਚ ਕਸ਼ਮੀਰ ਦਾ ਰਾਜਾ, ਰਾਜ ਘਰਾਣਾ ਅਤੇ ਸਿੱਖ ਸੰਗਤਾਂ ਦਾ ਬਹੁਤ ਵੱਡਾ ਜਥਾ, ਜਿਹਦੀ ਅਗਵਾਈ ਸੰਤ ਬਾਬਾ ਮਾਧੋ ਦਾਸ ਜੀ ਕਸ਼ਮੀਰ ਵਾਲੇ ਕਰ ਰਹੇ ਸਨ, ਉਹਨਾਂ ਨੇ ਵੀ ਆ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਨਮਸਕਾਰਾਂ ਕੀਤੀਆਂ, ਸੀਸ ਨਵਾਏ, ਭੇਟਾਵਾਂ ਰੱਖੀਆਂ। ਧੰਨ ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨ, ਐਸੇ ਦਰਸ਼ਨ, ਦਰਸ਼ਨ ਨਿਮਖ ਤਾਪ ਤ੍ਰਈ ਮੋਚਨ, ਜਿਨ੍ਹਾਂ ਦੇ ਇੱਕ ਨਿਮਖ ਪਲ ਦੇ ਦਰਸ਼ਨ ਤਿੰਨਾਂ ਤਾਪਾਂ ਨੂੰ ਮੋਚਨ ਕਹੀਏ ਨਾਸ ਕਰ ਦੇਣ, ਆਦ ਬਿਆਦ ਉਪਾਦ ਤੁਧ ਡਿੱਠੈ ਸੱਚੈ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ। ਐਸੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਜਦੋਂ ਹੋਣ ਉਸ ਸਮੇਂ ਨੂੰ ਵੀ ਬਾਣੀ ਨੇ ਆਖਿਆ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਉਹ ਵੇਲਾ ਵੀ ਧੰਨ ਹੈ, ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ। ਜਿਸ ਦਿਨ ਸਤਿਗੁਰਾਂ ਦੇ ਦਰਸ਼ਨ ਹੋ ਜਾਣ, ਗੁਰੂ ਦੇ ਦਰਸ਼ਨ ਹੋਣ, ਉਹ ਤਾਂ ਪਲ ਪਲ ਧੰਨ ਹਨ, ਉਹ ਦਿਨ ਧੰਨ ਹਨ, ਉਹ ਘੜੀਆਂ ਵੀ ਧੰਨ ਹਨ, ਜਦੋਂ ਸਾਨੂੰ ਸੱਚੇ ਸਤਿਗੁਰ ਦੇ ਦਰਸ਼ਨ ਹੋਣ, ਜਿਨ੍ਹਾਂ ਦੇ ਦਰਸ਼ਨ ਖਾਤਰ ਗੁਰਸਿੱਖ ਮਾਈ ਭਾਈ ਜਗਿਆਸੂ ਏਦਾਂ ਤੜਫਦੇ ਨੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤਰ ਕੀ ਨਿਆਈ, ਤਿਰਖਾ ਨਾ ਉਤਰੈ। ਐਸੀ ਦਰਸ਼ਨਾਂ ਦੀ ਪਿਆਸ ਗੁਰਸਿੱਖ ਪਿਆਰਿਓ, ਦਿਨ ਰਾਤ ਇਹੀ ਅਰਦਾਸਾਂ ਗੁਰਸਿੱਖ ਕਰਦੇ ਹਨ ਜਿਨ੍ਹਾਂ ਨੂੰ ਪਿਆਸ ਪਿਆਸ ਮਨ ਲਾਗੀ ਦਰਸ਼ ਤੇਰੇ, ਪਿਆਸ ਮਨ ਲਾਗੀ ਦਰਸ਼ ਤੇਰੇ ਕੀ,
ਪਿਆਸ ਮਨ
ਮਨ ਲਾਗੀ ਦਰਸ਼ ਤੇਰੇ ਕੀ,
ਪਿਆਸ ਮਨ ਲਾਗੀ ਦਰਸ਼ ਤੇਰੇ,
ਓ ਪਿਆਰਿਆ
ਪਿਆਸ ਮਨ ਲਾਗੀ ਦਰਸ਼ ਤੇਰੇ,
ਦਰਸ਼ ਤੇਰੇ ਕੀ, ਪਿਆਸ ਮਨ ਲਾਗੀ ਰਾਤ ਚਿਤਵੋ ਅਨਦਿਨ ਨੀਤ, ਦਰਸ਼ ਤੇਰੇ ਕੀ ਪਿਆਸ ਮਨ ਲਾਗੀ, ਸੰਗਤਾਂ ਆਈਆਂ ਸੈਕੜੇ ਦੀ ਗਿਣਤੀ ਵਿੱਚ, ਬਾਬਾ ਮਾਧੋ ਦਾਸ ਜੀ ਜਿਨ੍ਹਾਂ ਦੀ ਬਿਰਤੀ ਸੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਸੱਚਾ ਸੁੱਚਾ ਜੀਵਨ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨ ਕੀਤੇ, ਕੁਰਬਾਨ ਹੋ ਗਏ ਸਤਿਗੁਰਾਂ ਤੋਂ, ਸਤਿਗੁਰ ਧੰਨ ਹੈ ਤੂੰ, ਧੰਨ ਹੈ ਤੇਰੀ ਬਖਸ਼ ਜੋ ਸਾਨੂੰ ਕਲਯੁਗੀ ਜੀਵਾਂ ਨੂੰ ਪ੍ਰਤੱਖ ਵਾਹਿਗੁਰੂ ਦੇ ਦਰਸ਼ਨ ਹੋਏ ਹਨ। ਗੁਰੂ ਅਰਜਨ ਪ੍ਰਤੱਖ ਹਰ ਬੈਠ ਗਈਆਂ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ, ਰਾਜਾ ਕਸ਼ਮੀਰ ਦਾ ਸਾਰਾ ਪਰਿਵਾਰ ਨਾਲ, ਕਸ਼ਮੀਰ ਦੀਆਂ ਸੰਗਤਾਂ ਨਾਲ, ਉਹ ਵੀ ਗੁਰੂ ਦੇ ਚਰਨਾਂ ਵਿੱਚ ਸੰਗਤ ਵਿੱਚ ਬੈਠ ਗਏ, ਕਿਉਂਕਿ ਸੰਗਤ ਹੈ ਪੁਲ, ਉਹ ਨਹੀਂ ਵੇਖਦਾ ਰਾਜਾ ਕੌਣ ਨੇ, ਭਿਖਾਰੀ ਕੌਣ ਨੇ, ਗਰੀਬ ਕੌਣ ਹੈ, ਅਮੀਰ ਕੌਣ ਹੈ, ਸਾਧ ਕੌਣ ਹੈ ਅਤੇ ਚੋਰ ਕੌਣ ਹੈ। ਸ੍ਰੀ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ, ਕਿਉਂਕਿ ਗੁਰੂ ਦੀ ਪਦਵੀ, ਗੁਰੂ ਦੀ ਬਖਸ਼ਿਸ਼ ਐਸੀ ਹੈ ਗੁਰਸਿੱਖ ਪਿਆਰਿਓ, ਫੁੱਲਾਂ ਦੇ ਬਗੀਚੇ ਵਿੱਚ ਜਾਓ ਜਿੱਥੇ ਫੁੱਲ ਖਿੜੇ ਹੋਣ, ਫੁੱਲਾਂ ਨੇ ਕਦੇ ਨਹੀਂ ਵੇਖਣਾ ਸਾਡੇ ਕੋਲ ਆਉਣ ਵਾਲਾ ਕੌਣ ਹੈ, ਇਹ ਸਾਧ ਹੈ ਜਾਂ ਚੋਰ ਹੈ, ਇਹ ਅਮੀਰ ਹੈ ਜਾਂ ਗਰੀਬ ਹੈ, ਇਹ ਹਿੰਦੂ ਹੈ ਜਾਂ ਮੁਸਲਮਾਨ ਹੈ। ਫੁੱਲਾਂ ਨੇ ਆਪਣੀ ਸੁਗੰਧੀ ਬਖਸ਼ ਦੇਣੀ ਹੈ, ਉਹਨਾਂ ਨੇ ਵੇਖਣਾ ਹੀ ਨਹੀਂ ਮੇਰੇ ਕੋਲ ਆਉਣ ਵਾਲਾ ਕੌਣ ਆਇਆ, ਚੰਗਾ ਹੈ ਕਿ ਮਾੜਾ ਹੈ। ਪਾਣੀ ਵਿੱਚ ਵੜ ਜਾਈਏ, ਪਾਣੀ ਕਦੇ ਨਹੀਂ ਵੇਖਦਾ ਕਿ ਮੇਰੇ ਵਿੱਚ ਨਹਾਉਣ ਵਾਲਾ ਕੌਣ ਹੈ, ਉਹਨੇ ਗਿੱਲਾ ਕਰੇ ਹੀ ਦੇਣਾ, ਚਾਹੇ ਪਾਪੀ ਹੈ ਚਾਹੇ ਪੁੰਨੀ ਹੈ, ਚਾਹੇ ਗਰੀਬ ਹੈ ਚਾਹੇ ਅਮੀਰ ਹੈ। ਅੱਗ ਦੇ ਕੋਲ ਜਾਓ, ਅੱਗ ਕਦੇ ਨਹੀਂ ਵੇਖਦੀ ਮੇਰੇ ਕੋਲ ਕੌਣ ਆਏ, ਇਹਦੇ ਗੁਣ ਔਗਣ ਕੀ ਨੇ, ਕੰਮ ਕੀ ਕਰਦੇ। ਉਸ ਅਗਨੀ ਨੇ ਆਪਣੀ ਤਪਸ਼ ਦੇ ਦੇਣੀ ਹੈ। ਰੋਸ਼ਨੀ ਦੇ ਕੋਲ, ਦੀਵੇ ਕੋਲ ਜਾਈਏ, ਦੀਵੇ ਨੇ ਆਪਣਾ ਕਰਮ ਕਰ ਦੇਣਾ, ਚੰਗੇ ਮਾੜੇ ਸਭ ਨੂੰ ਰੋਸ਼ਨੀ ਦੇ ਦੇਣੀ ਹੈ। ਕਿਤੇ ਕਰਮ ਖੁੱਲ ਜਾਣ, ਸੰਗਤ ਵਿੱਚ ਆ ਜਾਈਏ, ਗੁਰੂ ਦੇ ਚਰਨਾਂ ਵਿੱਚ ਆ ਜਾਈਏ, ਭਗਵਾਨ ਦੇ ਦਰਬਾਰ ਵਿੱਚ ਚਲੇ ਜਾਈਏ, ਅੱਲਾ ਦੀ ਦਰਗਾਹ ਵਿੱਚ ਚਲੇ ਜਾਈਏ, ਤਾਂ ਉਹ ਦਰਬਾਰ, ਉਹ ਦਰਗਾਹ, ਉਹ ਸਤਿਗੁਰ, ਉਹ ਭਗਵਾਨ ਕਦੇ ਨਹੀਂ ਵੇਖਦਾ ਮੇਰੇ ਕੋਲ ਆਉਣ ਵਾਲਾ ਕੌਣ ਹੈ। ਉਹਨੇ ਆਉਣ ਵਾਲੇ ਨੂੰ ਪ੍ਰਸੰਨਤਾ, ਕਿਰਪਾ, ਆਪਣੀ ਮਿਹਰ ਬਖਸ਼ ਦੇਣੀ ਹੈ। ਜਿਵੇਂ ਫੁੱਲ ਹਰ ਇੱਕ ਨੂੰ ਸੁਗੰਧੀ ਬਖਸ਼ਦੇ ਨੇ, ਅੱਗ ਸਾਰਿਆਂ ਨੂੰ ਤਪਸ ਬਖਸ਼ਦੀ ਹੈ, ਹਵਾ ਸਾਰਿਆਂ ਨੂੰ ਸਵਾਸ ਬਖਸ਼ ਰਹੀ ਹੈ, ਆਕਸੀਜਨ ਦੇ ਰਹੀ ਹੈ, ਦੀਵਾ ਸਭ ਨੂੰ ਸਾਂਝਾ ਹੈ ਰੋਸ਼ਨੀ ਦੇਣ ਵਾਸਤੇ। ਇਸ ਤਰ੍ਹਾਂ ਹੀ ਸਤ ਸੰਗਤ ਸਭ ਦੀ ਸਾਂਝੀ ਹੈ। ਜਿਹੜਾ ਵੀ ਇੱਥੇ ਆ ਜਾਵੇ, ਸਤ ਸੰਗਤ ਨੇ ਉਹਨੂੰ ਤਾਰੇ ਦੇਣੇ। ਧੰਨ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ, ਜਿੱਥੇ ਹੋਰ ਸੰਗਤਾਂ ਬੈਠੀਆਂ ਨੇ, ਮਹਾਂਪੁਰਸ਼ ਬੈਠੇ ਹਨ, ਉੱਥੇ ਆ ਕੇ ਰਾਜਾ ਕਸ਼ਮੀਰ ਦਾ ਸਮੇਤ ਪਰਿਵਾਰ, ਸੰਤ ਮਹਾਰਾਜ ਬਾਬਾ ਮਾਧੋ ਦਾਸ ਜੀ ਕਸ਼ਮੀਰ ਵਾਲੇ ਨਾਲ ਲੈ ਕੇ ਆ ਗਏ, ਕਿਉਂਕਿ ਕੋਈ ਜੋੜਨ ਵਾਲਾ ਚਾਹੀਦਾ। ਜੋੜਨਹਾਰ ਉਹ ਸੰਤ ਨਾਨਕ ਪਾਧਰ ਪੱਧਰੋ, ਹਿਸਾਬ ਪੜ੍ਹਨਾ ਤਾਂ ਹਿਸਾਬ ਦੇ ਟੀਚਰ ਕੋਲ, ਅਰਥ ਮੈਟ ਦੇ ਮਾਸਟਰ ਕੋਲ ਜਾਣਾ ਪਵੇਗਾ, ਸਾਇੰਸ ਪੜ੍ਹਨੀ ਹੈ ਤਾਂ ਸਾਇੰਸ ਮਾਸਟਰ ਤੋਂ ਪੁੱਛਣਾ ਪਵੇਗਾ, ਡਰੈਂਗ ਪੜ੍ਹਨੀ ਹੈ ਡਰੈਂਗ ਮਾਸਟਰ ਦੀ ਸਹਾਇਤਾ ਲੈਣੀ ਪਵੇਗੀ। ਜਿਹੜਾ ਵੀ ਸਬਜੈਕਟ ਪੜ੍ਹਨਾ ਹੋਵੇ, ਉਸ ਸਬਜੈਕਟ ਦੇ ਮਾਹਰ ਕੋਲ ਜਾਣਾ ਪੈਂਦਾ। ਜੇ ਵਾਹਿਗੁਰੂ ਦਾ ਨਾਮ ਜਪਣਾ, ਈਸ਼ਵਰ ਦਾ ਨਾਮ ਜਪਣਾ, ਅੱਲਾ ਦਾ ਨਾਮ ਜਪਣਾ, ਤਾਂ ਕਿਸੇ ਜਪਣ ਵਾਲੇ ਦੀ ਹੀ ਸਹਾਇਤਾ ਲੈਣੀ ਪਵੇਗੀ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਉਹ ਵਾਹਿਗੁਰੂ ਦੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਮਹਾਂਪੁਰਸ਼ ਬਾਬਾ ਮਾਧੋ ਦਾਸ ਜੀ, ਜਿਹੜੇ ਕਸ਼ਮੀਰ ਦੀ ਸੰਗਤ ਨੂੰ, ਰਾਜੇ ਨੂੰ ਲੈ ਕੇ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜੇ। ਕਿੱਥੇ ਪੁੱਜੇ? ਜਿਹਨੂੰ ਬਾਣੀ ਕਹਿ ਰਹੀ ਹੈ, ਸੰਗਤ ਮਿਲੇ ਸੋ ਤਰਿਆ ਮੇਰੇ ਮਾਂ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ,
ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ,
ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ,
ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ,
ਕਬੀਰੇ ਇੱਕ ਘੜੀ ਮਾਧੋ ਦਾਸ ਮਹਾਂਪੁਰਸ਼ ਜੋ ਕਸ਼ਮੀਰ ਤੋਂ ਚੱਲ ਕੇ ਆਏ, ਉਹਨਾਂ ਦਾ ਨਾਂ ਫਿਰ ਲਿਖਿਆ ਮਹਾਰਾਜ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਉਹ ਕੌਣ ਸਨ? ਕਸ਼ਮੀਰ ਤੋਂ ਕਿਉਂ ਆਏ? ਉਹ ਰਾਜਾ ਕਿਉਂ ਆਇਆ ਨਾਲ ਬਾਬਾ ਮਾਧੋ ਦਾਸ ਜੀ ਦੇ? ਇਹ ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ। ਆਓ ਪਿਆਰ ਦੇ ਨਾਲ ਅਗਲਾ ਇਤਿਹਾਸ ਸਰਵਣ ਕਰੀਏ। ਜੋ ਬਾਬਾ ਮਾਧੋ ਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਕਸ਼ਮੀਰ ਦੀ ਸੰਗਤ ਤੇ ਕਸ਼ਮੀਰ ਦੇ ਰਾਜੇ ਨੂੰ ਲੈ ਕੇ ਪੁੱਜੇ ਸਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।